ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाई, बाइबल मुकद्दस की तालीमात को मजीद सीखने के लिए या अगर आपका कोई सवाल हो तो आप हमसे व्हाट्सएप के जरिए इस नंबर पर रابطہ कर सकते हैं। हमारा व्हाट्सएप नंबर है 00923101767962। नंबर एक बार फिर नोट कर लें 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुण वेला है कि असी खुदा दे पाक कलाम चों पैगाम सुनीए ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
खुदावंद यीसु मसीह दे नां विच सारे साथियों नूं सलाम। साथियो, ਮੈਂ ਮਸੀਸ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਅੱਜ ਤੋਂ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਾਂਗੇ ਅਤੇ ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਜਿਹੜੀ ਪਹਿਲੀ ਕਿਤਾਬ ਹੈ ਮੱਤੀ ਦੀ ਅੰਜੀਲ, ਉਹਦੇ ਬਾਰੇ ਦੱਸਾਂਗਾ ਕਿ ਮੱਤੀ ਦੀ ਅੰਜੀਲ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ, ਇਸ ਅੰਜੀਲ ਵਿੱਚ ਕਿਹੜਾ ਮਰਕਜ਼ੀ ਪੈਗਾਮ ਪਾਇਆ ਜਾਂਦਾ ਹੈ ਅਤੇ ਇਹਦੇ ਵਿੱਚ ਸਾਡੇ ਲਈ ਕੀ ਤਾਲੀਮ ਪਾਈ ਜਾਂਦੀ ਹੈ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਬਾਈਬਲ ਮੁਕੱਦਸ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕੀਤਾ ਗਿਆ ਹੈ। ਬਾਈਬਲ ਮੁਕੱਦਸ ਦਾ ਪਹਿਲਾ ਹਿੱਸਾ ਪੁਰਾਣਾ ਅਹਿਦਨਾਮਾ ਕਹਿਲਾਉਂਦਾ ਹੈ ਅਤੇ ਬਾਈਬਲ ਮੁਕੱਦਸ ਦੇ ਪਹਿਲੇ ਹਿੱਸੇ ਨੂੰ ਪੁਰਾਣਾ ਅਹਿਦਨਾਮਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਅਹਿਦਨਾਮਾ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਲਿਖਿਆ ਗਿਆ। ਸੋ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਜਿੰਨੀਆਂ ਵੀ ਕਿਤਾਬਾਂ ਪਾਇਆ ਜਾਂਦੀਆਂ ਨੇ ਉਹ ਯਿਸੂ ਮਸੀਹ ਦੇ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਲਿਖਿਆ ਗਿਆ ਤੇ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਜਿੰਨੀਆਂ ਵੀ ਕਿਤਾਬਾਂ ਪਾਇਆ ਜਾਂਦੀਆਂ ਨੇ ਉਹ ਯਿਸੂ ਮਸੀਹ ਦੇ ਆਉਣ ਦੇ ਬਾਅਦ ਲਿਖਿਆ ਗਿਆ। ਸੋ ਇਸ ਲਈ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਨੂੰ ਇਸ ਲਈ ਖਾਸ ਅਹਿਮੀਅਤ ਦਿੱਤੀ ਜਾਂਦੀ ਹੈ ਕਿਉਂਕਿ ਯਿਸੂ ਮਸੀਹ ਦੁਨੀਆਂ ਵਿੱਚ ਆਇਆ ਤੇ ਯਿਸੂ ਮਸੀਹ ਦੇ ਦੁਨੀਆਂ ਵਿੱਚ ਆਉਣ ਨਾਲ ਸਾਰੀ ਪੇਸ਼ਨਗੋਈਆਂ, ਸਾਰੀਆਂ ਗੱਲਾਂ ਪੂਰੀਆਂ ਹੋਈਆਂ ਜਿਹੜੀਆਂ ਕਿ ਖੁਦਾ ਦੇ ਵੱਲੋਂ ਸਨ। ਸਾਥੀਓ, ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ 39 ਕਿਤਾਬਾਂ ਪਾਇਆ ਜਾਂਦੇ ਨੇ ਤੇ ਨਵੇਂ ਅਹਿਦਨਾਮੇ ਵਿੱਚ 27 ਕਿਤਾਬਾਂ ਪਾਇਆ ਜਾਂਦੀਆਂ ਨੇ। ਖੁਦਾ ਨੇ ਮੁਖਤਲਿਫ ਲੋਕਾਂ ਨੂੰ ਚੁਣਿਆ ਤਾਂ ਕਿ ਉਹ ਖੁਦਾ ਦੇ ਡਰ ਤੇ ਖੌਫ ਦੇ ਨਾਲ, ਖੁਦਾ ਦੀ ਦਿੱਤੀ ਹੋਈ ਹਕਮਤ ਦਨਾਈ ਦੇ ਨਾਲ, ਖੁਦਾ ਦੇ ਰੂਹ ਦੇ ਨਾਲ ਉਹ ਖੁਦਾ ਦੇ ਗੱਲਾਂ ਨੂੰ ਲਿਖ ਸਕਣ। ਸੋ ਪੂਰੀ ਬਾਈਬਲ ਮੁਕੱਦਸ 66 ਕਿਤਾਬਾਂ ਤੇ ਮੁਸ਼ਤਮਿਲ ਹੈ। ਸੋ ਜਦੋਂ ਅਸੀਂ ਬਾਈਬਲ ਮੁਕੱਦਸ ਦਾ ਮੁਤਾਲਾ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੀ ਮੱਤੀ ਦੀ ਅੰਜੀਲ ਹੈ ਉਹ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਦੀ ਪਹਿਲੀ ਅੰਜੀਲ ਹੈ। ਇਸ ਅੰਜੀਲ ਨੂੰ ਲਿਖਣ ਵਾਲੇ ਯਿਸੂ ਮਸੀਹ ਦੇ ਸ਼ਾਗਿਰਦ ਮੱਤੀ ਰਸੂਲ ਨੇ। ਸੋ ਇਸ ਲਈ ਹੀ ਇਹਨੂੰ ਮੱਤੀ ਦੀ ਅੰਜੀਲ ਕਿਹਾ ਜਾਂਦਾ ਹੈ ਕਿਉਂਕਿ ਮੱਤੀ ਨੇ ਇਹ ਅੰਜੀਲ ਲਿਖੀ। ਜਦਕਿ ਅਸੀਂ ਵਿਖਣਿਆ ਕਿ ਮੱਤੀ ਨੇ ਇਹ ਅੰਜੀਲ ਮੁਕੱਦਸ ਯਿਸੂ ਮਸੀਹ ਦੇ ਲਈ ਲਿਖੀ ਤੇ ਹਕੀਕਤ ਵਿੱਚ ਇਹ ਯਿਸੂ ਮਸੀਹ ਦੀ ਅੰਜੀਲ ਹੈ ਕਿਉਂਕਿ ਯਿਸੂ ਮਸੀਹ ਹੀ ਅੰਜੀਲ ਦਾ ਮਰਕਜ਼ ਹੈ, ਬੁਨਿਆਦੀ ਪੈਗਾਮ ਹੈ। ਤੇ ਯਾਦ ਰੱਖੋ ਕਿ ਅੰਜੀਲ ਦਾ ਮਤਲਬ ਹੈ ਖੁਸ਼ਖਬਰੀ। ਸਾਥੀਓ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਬਾਰੇ ਦੱਸਾਂ, ਮੈਂ ਇੱਥੇ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ 4 ਅੰਜੀਲਾਂ, ਰਸੂਲਾਂ ਦੇ ਅਮਾਲ ਤੇ 21 ਖਤੂਤ ਤੇ ਮੁਕਾਸ਼ਫਾ ਦੀ ਕਿਤਾਬ ਪਾਈ ਜਾਂਦੀ ਹੈ। ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ 260 ਕੁੱਲ ਅਬਵਾਬ ਨੇ ਤੇ 7955 ਆਯਾਤ ਨੇ। ਬਾਈਬਲ ਮੁਕੱਦਸ ਦਾ ਨਵਾਂ ਐਦਨਾਮਾ ਯੂਨਾਨੀ ਤੇ ਅਬਰਾਨੀ ਜ਼ੁਬਾਨ ਵਿੱਚ ਲਿਖਿਆ ਗਿਆ ਸੀ। ਉਸ ਬਾਅਦ ਅਸੀਂ ਵਿਖਣਾ ਕਿ ਬਾਈਬਲ ਮੁਕੱਦਸ ਨੂੰ ਮੁਖਤਲਿਫ ਜ਼ੁਬਾਨਾਂ ਵਿੱਚ ਤਰਜਮਾ ਕੀਤਾ ਗਿਆ ਤੇ ਅੱਜ ਪੂਰੀ ਦੁਨੀਆ ਵਿੱਚ ਹਰ ਜਗ੍ਹਾ ਤੇ ਬਾਈਬਲ ਮੁਕੱਦਸ ਪਾਈ ਜਾਂਦੀ ਹੈ। ਬਾਈਬਲ ਮੁਕੱਦਸ ਦੁਨੀਆ ਵਿੱਚ ਪਾਈ ਜਾਣ ਵਾਲੀ ਤੇ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਤੇ ਸਭ ਤੋਂ ਜ਼ਿਆਦਾ ਤਹਿਕੀਕ ਕਰਨ ਵਾਲੀ ਅਲਾਹੀ ਕਿਤਾਬ ਹੈ। ਸੋ ਸਾਥੀਓ, ਆਓ ਅਸੀਂ ਹੁਣ ਮਤੀ ਦੀ ਅੰਜੀਲ ਦੇ ਬਾਰੇ ਜਾਣੀਏ। ਮਤੀ ਦੀ ਅੰਜੀਲ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਸਭ ਤੋਂ ਪਹਿਲੀ ਕਿਤਾਬ ਹੈ। ਸਾਥੀਓ, ਇਹਦਾ ਇਹ ਮਤਲਬ ਨਹੀਂ ਹੈ ਕਿ ਇਹ ਸਭ ਤੋਂ ਪਹਿਲਾਂ ਲਿਖੀ ਗਈ, ਕਿਉਂਕਿ ਚਾਰ ਅੰਜੀਲਾਂ ਜਿਹੜੀਆਂ ਕਿ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪੜ੍ਹਨ ਨੂੰ ਮਿਲਦੀਆਂ ਨੇ। ਯਾਦ ਰੱਖੋ ਕਿ ਮਰਕਸ ਦੀ ਅੰਜੀਲ ਪਹਿਲਾਂ ਲਿਖੀ ਗਈ ਸੀ। ਸੋ ਸਾਥੀਓ, ਇਹ ਗੱਲ ਯਾਦ ਰੱਖੋ ਕਿ ਆਸੀਆ ਸ਼ਹਿਰ ਜਿਹੜਾ ਕਿ ਮੌਜੂਦਾ ਤੁਰਕੀ ਹੈ, ਇਸ ਸ਼ਹਿਰ ਦਾ ਇੱਕ ਬਿਸ਼ਪ ਪਾਪਾਇਸ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਮੱਤੀ ਰਸੂਲ ਨੇ ਖੁਦਾਵੰਦ ਯਿਸੂ ਮਸੀਹ ਦੀਆਂ ਗੱਲਾਂ ਨੂੰ ਤੇ ਸਫ਼ਰ ਦਾ ਹਾਲ ਇਬਰਾਨੀ ਯਾਨੀ ਆਰਾਮਿਕ ਜ਼ੁਬਾਨ ਵਿੱਚ ਜਮ੍ਹਾਂ ਕੀਤੀਆਂ ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਯੂਨਾਨੀ ਵਿੱਚ ਤਰਜਮਾ ਕੀਤਾ। ਸੋ ਸਾਥੀਓ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਮੱਤੀ ਰਸੂਲ ਯਿਸੂ ਮਸੀਹ ਦਾ ਚਸ਼ਮਦੀਦ ਗਵਾਹ ਸੀ। ਉਹਨੇ ਆਪਣੀ ਅੱਖਾਂ ਨਾਲ ਯਿਸੂ ਮਸੀਹ ਨੂੰ ਵੇਖਿਆ, ਆਪਣੇ ਕੰਨਾਂ ਨਾਲ ਯਿਸੂ ਮਸੀਹ ਦੀਆਂ ਗੱਲਾਂ ਨੂੰ ਸੁਣੀਆਂ, ਉਹ ਯਿਸੂ ਮਸੀਹ ਦੇ ਨਾਲ ਰਿਹਾ। ਸੋ ਮੱਤੀ ਰਸੂਲ ਨੇ ਜਿੰਨੀਆਂ ਵੀ ਗੱਲਾਂ ਅੰਜੀਲ ਵਿੱਚ ਲਿਖਿਆ ਨੇ, ਅਸੀਂ ਵਿਖਨੇ ਆ ਕਿ ਉਹਨਾਂ ਦਾ ਬਰਾਹ ਰਾਸਤ ਤਾਲੁਕ ਯਿਸੂ ਮਸੀਹ ਦੇ ਨਾਲ ਹੈ। ਸਾਥੀਓ, ਮੱਤੀ ਦੀ ਅੰਜੀਲ ਵਿੱਚ 28 ਅਬਵਾਬ ਤੇ 1071 ਆਇਤਾਂ ਪਾਇਆ ਜਾਂਦੇ ਨੇ। ਸਾਥੀਓ, ਇੱਥੇ ਮੈਂ ਤੁਹਾਨੂੰ ਮੱਤੀ ਰਸੂਲ ਦੇ ਬਾਰੇ ਵੀ ਦੱਸਣਾ ਚਾਹਾਂਗਾ ਕਿ ਮੱਤੀ ਰਸੂਲ ਕੌਣ ਸੀ। ਮੱਤੀ ਇੱਕ ਪਦਾਇਸ਼ੀ ਯਹੂਦੀ ਸੀ ਜਿਹੜਾ ਹੈਰੋਦੀਸ ਇੰਤਪਾਸ ਦੇ ਅਹਿਦ ਵਿੱਚ ਗਲੀਲ ਦੀ ਝੀਲ ਦੇ ਕਿਨਾਰੇ ਕਫਰਨਹੂਮ ਦੇ ਇਲਾਕੇ ਵਿੱਚ ਰੂਮੀ ਹਕੂਮਤ ਲਈ ਮਹਿਸੂਲ ਲੈਣ ਦਾ ਕੰਮ ਕਰਦਾ ਸੀ। ਉਹਦਾ ਦਫ਼ਤਰ ਜਾਂ ਚੌਕੀ ਦਮਿਸ਼ਕ ਤੋਂ ਕਫਰਨਹੂਮ ਜਾਣ ਵਾਲੀ ਸ਼ਹਿਰਾਂ ਤੇ ਵਾਕਿਆ ਸੀ, ਜਿਹੜੀ ਜਨੂਬ ਵਿੱਚ ਯਰੂਸ਼ਲਮ ਤੇ ਮਿਸਰ ਨੂੰ ਜਾਂਦੀ ਸੀ। ਉਹਦਾ ਕੰਮ ਸੀ ਕਿ ਉਹ ਉਹਨਾਂ ਸਾਰੀਆਂ ਸ਼ਾਵਾਂ ਤੇ ਮਹਿਸੂਲ ਲਗਾਏ ਯਾਨੀ ਕਿ ਟੈਕਸ ਲਗਾਏ ਜਿਹੜੀਆਂ ਸ਼ਾਵਾਂ ਉਸ ਰਾਹ ਤੋਂ ਗੁਜ਼ਰਦੀਆਂ ਸਨ। ਸਾਥੀਓ, ਮਤੀ ਰਸੂਲ ਨੂੰ ਹਰ ਕਿਸਮ ਦੇ ਸਮਾਨ ਤੇ ਪੈਦਾਵਾਰ ਦੀ ਕੀਮਤ ਦਾ ਬਖੂਬੀ ਅੰਦਾਜ਼ਾ ਸੀ। ਸੋ ਉਹ ਮਹਿਸੂਲ ਲੈਂਦਾ ਤੇ ਕਈ ਲੋਕਾਂ ਦੇ ਨਜ਼ਦੀਕ ਮੱਤੀ ਅੱਛਾ ਸ਼ਖਸ ਨਹੀਂ ਸੀ, ਕਿਉਂਕਿ ਉਹ ਇਹ ਕਹਿੰਦੇ ਸਨ ਕਿ ਜਿਹੜੇ ਮਹਿਸੂਲ ਲੈਂਦੇ ਨੇ ਲੋਕ, ਉਹ ਰਿਸ਼ਵਤ ਲੈਂਦੇ ਨੇ ਤੇ ਉਹ ਮੁਕਰਰ ਰਕਮ ਤੋਂ ਜ਼ਿਆਦਾ ਪੈਸੇ ਲੈਂਦੇ ਨੇ, ਜਿਹਦੇ ਨਾਲ ਉਹ ਦੌਲਤਮੰਦ ਬਣ ਜਾਂਦੇ ਨੇ। ਸੋ ਇਸ ਲਈ ਅਸੀਂ ਵਿਖਨੇ ਕਿ ਮੱਤੀ ਆਪਣੇ ਮੁਆਸ਼ਰੇ ਵਿੱਚ ਆਪਣੇ ਸ਼ਹਿਰ ਵਿੱਚ ਇੱਜ਼ਤ ਨਹੀਂ ਰੱਖਦਾ ਸੀ, ਬਲਕਿ ਲੋਕ ਉਹਦੇ ਤੋਂ ਨਫ਼ਰਤ ਕਰਦੇ ਸਨ। ਸੋ ਇਸ ਲਈ ਉਹਨਾਂ ਨੂੰ ਗੁਨਾਹਗਾਰ ਬਦਕਾਰ ਖਿਆਲ ਕੀਤਾ ਜਾਂਦਾ ਸੀ। ਸਾਥੀਓ, ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ, ਆਪਣੀ ਬੁਲਾਹਟ ਦੇ ਬਾਰੇ ਇਸ ਗੱਲ ਨੂੰ ਬਿਆਨ ਕਰਦਾ ਹੈ। ਖੁਦਾਮਦ ਕਲਾਮ ਚੋਂ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਖੁਦਾਮਦ ਯਿਸੂ ਮਸੀਹ ਇੱਕ ਦਿਨ ਉਹਦੀ ਚੌਕੀ ਦੇ ਕੋਲੋਂ ਗੁਜ਼ਰੇ ਤੇ ਯਿਸੂ ਮਸੀਹ ਨੇ ਮੱਤੀ ਨੂੰ ਮਾਸੂਲ ਦੀ ਚੌਕੀ ਤੇ ਬੈਠੇ ਹੋਏ ਪਾਇਆ। ਉਸ ਵੇਲੇ ਯਿਸੂ ਮਸੀਹ ਨੇ ਉਹਨੂੰ ਇਹ ਹੁਕਮ ਦਿੱਤਾ ਕਿ ਉਹਦੇ ਪਿੱਛੇ ਚੱਲ ਪਏ। ਯਿਸੂ ਮਸੀਹ ਨੇ ਉਹਨੂੰ ਫਰਮਾਇਆ ਕਿ ਮੇਰੇ ਪਿੱਛੇ ਹੋ ਲੈ। ਮੱਤੀ ਨੇ ਫੌਰਨ ਯਿਸੂ ਮਸੀਹ ਦੀ ਦਾਵਤ ਨੂੰ ਕਬੂਲ ਕੀਤਾ ਔਰ ਫੌਰਨ ਉੱਠਿਆ ਯਿਸੂ ਮਸੀਹ ਦੇ ਪਿੱਛੇ ਚੱਲ ਪਿਆ। ਸਾਥੀਓ, ਮੱਤੀ ਦੇ ਨਾਮ ਦਾ ਜਿਹੜਾ ਮਤਲਬ ਹੈ ਉਹ ਹੈ ਖੁਦਾ ਦਾ ਤੋਹਫ਼ਾ। ਸੋ ਜਦੋਂ ਯਿਸੂ ਮਸੀਹ ਨੇ ਉਹਨੂੰ ਆਪਣੀ ਖਿਦਮਤ ਦੇ ਲਈ ਆਪਣੇ ਕੰਮ ਦੇ ਲਈ ਚੁਣਿਆ, ਜਦੋਂ ਯਿਸੂ ਮਸੀਹ ਨੇ ਉਹਨੂੰ ਆਪਣਾ ਸ਼ਾਗਿਰਦ ਬਣਾਇਆ, ਅਸੀਂ ਵਿਖਣੇ ਕਿ ਉਸ ਵੇਲੇ ਉਹਨੂੰ ਰੂਹਾਨੀ ਤੌਰ ਨਾਲ ਖੁਦਾ ਦਾ ਇਹ ਤੋਹਫ਼ਾ ਮਿਲਿਆ ਕਿ ਉਹ ਨਿਜਾਤ ਦੇ ਮਨਸੂਬੇ ਵਿੱਚ ਸ਼ਾਮਿਲ ਹੋ ਸਕੇ, ਯਿਸੂ ਮਸੀਹ ਤੇ ਮਾਨ ਲਿਆ ਕੇ ਨਿਜਾਤ ਪਾ ਸਕੇ ਤੇ ਉਹਦੇ ਨਾਮ ਦੀ ਗਵਾਹੀ ਦੇ ਸਕੇ। ਸਾਥੀਓ, ਮੱਤੀ ਦਾ ਨਾਮ ਖੁਦਾਮਦ ਯਿਸੂ ਮਸੀਹ ਦੇ 12 ਸ਼ਾਗਿਰਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸੋ ਇਸ ਲਈ ਉਹਨੂੰ ਰਸੂਲ ਦਾ ਲਕਬ ਦਿੱਤਾ ਗਿਆ ਹੈ। ਸਾਥੀਓ, ਮੱਤੀ ਰਸੂਲ ਖੁਦਾਮਦ ਯਿਸੂ ਮਸੀਹ ਦੀ ਜ਼ਿੰਦਗੀ, ਖਿਦਮਤ, ਤਾਲੀਮ, ਸਫ਼ਰ, ਕੰਮ ਤੇ ਮੌਜਜ਼ਿਆਂ ਦਾ ਚਸ਼ਮਦੀਦ ਗਵਾਹ ਸੀ। ਉਹਨੇ ਖੁਦ ਯਿਸੂ ਮਸੀਹ ਨੂੰ ਸਲੀਬ ਤੇ ਮਸਲੂਬ ਹੁੰਦੇ ਹੋਇਆਂ ਵੇਖਿਆ ਔਰ ਫਿਰ ਜਦੋਂ ਯਿਸੂ ਮਸੀਹ ਜੀ ਉੱਠਿਆ, ਅਸੀਂ ਵੇਖਦੇ ਕਿ ਉਸ ਵੇਲੇ ਵੀ ਉਹਨੇ ਯਿਸੂ ਮਸੀਹ ਦੇ ਨਾਲ ਮੁਲਾਕਾਤ ਕੀਤੀ। ਯਿਸੂ ਮਸੀਹ ਆਪਣੇ ਸਾਰੇ ਸ਼ਾਗਿਰਦਾਂ ਤੇ ਜੀ ਉੱਠਣ ਦੇ ਬਾਅਦ ਜ਼ਾਹਿਰ ਹੋਇਆ। ਸਾਥੀਓ, ਜਦੋਂ ਯਿਸੂ ਮਸੀਹ ਨੇ ਉਹਨੂੰ ਇਹ ਦਾਵਤ ਦਿੱਤੀ ਕਿ ਉਹ ਮੇਰੇ ਪਿੱਛੇ ਹੋ ਲੇ, ਤੇ ਜਦੋਂ ਮੱਤੀ ਰਸੂਲ ਯਿਸੂ ਮਸੀਹ ਦੇ ਪਿੱਛੇ ਹੋ ਲਿਆ, ਅਸੀਂ ਵੇਖਦੇ ਕਿ ਮੱਤੀ ਨੇ ਯਿਸੂ ਮਸੀਹ ਨੂੰ ਆਪਣੇ ਘਰ ਵੀ ਬੁਲਾਇਆ, ਯਿਸੂ ਮਸੀਹ ਦੀ ਉਹਨੇ ਦਾਵਤ ਕੀਤੀ। ਪਰ ਜਦੋਂ ਯਿਸੂ ਮਸੀਹ ਮੱਤੀ ਦੇ ਘਰ ਆਇਆ, ਉਸ ਵੇਲੇ ਲੋਕ ਬੁੜਬੁੜਾਉਣ ਲੱਗੇ ਤੇ ਕਹਿਣ ਲੱਗੇ ਕਿ ਇਹ ਕਿਉਂ ਗੁਨਾਹਗਾਰਾਂ ਦੇ ਨਾਲ, ਮਾਸੂਲ ਲੈਣ ਵਾਲਿਆਂ ਦੇ ਨਾਲ ਬਹਿੰਦਾ ਹੈ, ਇਹ ਤੇ ਗੁਨਾਹਗਾਰ ਨੇ। ਸਾਥੀਓ, ਜਿਹੜੇ ਯਹੂਦੀ ਲੋਕ ਸਨ, ਉਹ ਮਾਸੂਲ ਲੈਣ ਵਾਲਿਆਂ ਨੂੰ ਡਾਕੂ, ਗੁਨਾਹਗਾਰ, ਕਾਤਿਲ, ਗੈਰ ਕੌਮ ਵਿੱਚ ਸ਼ੁਮਾਰ ਕਰਦੇ ਸਨ। ਪਰ ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਨੇ ਇਲਾਨੀਆ ਇਹ ਗੱਲ ਕਹੀ ਕਿ ਮੈਂ ਗੁਨਾਹਗਾਰਾਂ ਨੂੰ ਨਿਜਾਤ ਦੇਣ ਦੇ ਲਈ ਦੁਨੀਆਂ ਵਿੱਚ ਆਇਆ ਵਾਂ। ਸੋ ਸਾਥੀਓ, ਮੱਤੀ ਯਿਸੂ ਮਸੀਹ ਤੇ ਇਮਾਨ ਲਿਆਇਆ, ਯਿਸੂ ਮਸੀਹ ਨੂੰ ਉਹਨੇ ਕਬੂਲ ਕੀਤਾ। ਇਸ ਲਈ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਵੀ ਉਹਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕੀਤਾ। ਸਾਥੀਓ, ਕਈ ਉਲਮਾ ਦਾ ਇਹ ਖਿਆਲ ਹੈ ਕਿ ਇਹ ਅੰਜੀਲ ਫਲਸਤੀਨ ਦੇ ਇਲਾਕੇ ਗਲੀਲ ਤੇ ਯਹੂਦੀਆ ਦੇ ਇਲਾਕੇ ਵਿੱਚ ਲਿਖੀ ਗਈ, ਜਿੱਥੇ ਜ਼ਿਆਦਾ ਯਹੂਦੀ ਲੋਕ ਜ਼ਿਆਦਾ ਤਾਦਾਦ ਵਿੱਚ ਰਹਿੰਦੇ ਸਨ। ਸਾਥੀਓ, ਅਸੀਂ ਮੱਤੀ ਦੀ ਅੰਜੀਲ ਵਿੱਚ ਪੁਰਾਣੇ ਅਹਿਦਨਾਮੇ ਦੀ ਆਇਤਾਂ ਨੂੰ ਪਾਉਂਦੇ ਹਾਂ ਔਰ ਫਿਰ ਉਹਨਾਂ ਪੇਸ਼ਨਗੋਈਆਂ ਨੂੰ ਵੀ ਪੂਰਾ ਹੁੰਦੇ ਹੋਏ ਵੇਖਦੇ ਹਾਂ ਜਿਹੜੇ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪਾਏ ਜਾਂਦੇ ਨੇ। ਮੱਤੀ ਦੀ ਅੰਜੀਲ ਵਿੱਚ ਜਿਹੜੇ ਖਾਸ ਅਨੁਮਾਨ ਪਾਏ ਜਾਂਦੇ ਨੇ, ਜਿਹਦੇ ਬਾਰੇ ਸਾਨੂੰ ਤਾਲੀਮ ਮਿਲਦੀ ਏ, ਜਿਹੜੇ ਗੱਲਾਂ ਸਾਨੂੰ ਪੜ੍ਹਨ ਨੂੰ ਮਿਲਦੀਆਂ ਨੇ, ਉਹ ਆ ਨੇ ਕਿ ਸਭ ਤੋਂ ਪਹਿਲਾਂ ਮੱਤੀ ਦੀ ਅੰਜੀਲ ਵਿੱਚ ਯਿਸੂ ਮਸੀਹ ਦਾ ਨਸਬਨਾਮਾ ਹੈ, ਯਿਸੂ ਮਸੀਹ ਦੀ ਪੈਦਾਇਸ਼ ਦੇ ਮੁਤਾਲਿਕ ਵਾਕਿਆਤ ਨੇ, ਫਿਰ ਯਹੋਨਾ ਨਬੀ ਦੀ ਖਿਦਮਤ ਤੇ ਮਸੀਹ ਦਾ ਬਪਤਿਸਮਾ ਹੈ, ਮਸੀਹ ਦੀ ਆਜ਼ਮਾਇਸ਼ ਹੈ, ਗਲੀਲ ਵਿੱਚ ਮਸੀਹ ਦੀ ਖਿਦਮਤ ਦਾ ਆਗਾਜ਼ ਹੈ। ਉਦੋਂ ਬਾਅਦ ਅਸੀਂ ਮੱਤੀ ਦੀ ਅੰਜੀਲ ਵਿੱਚ ਮੁਬਾਰਕਬਾਦੀਆਂ, ਸ਼ਰੀਅਤ ਤੇ ਮਸੀਹ ਦੀ ਤਾਲੀਮ ਪਾਉਂਦੇ ਹਾਂ, ਖੈਰਾਤ, ਦੁਆ, ਰੋਜ਼ਾ ਤੇ ਫਿਕਰ ਦੇ ਬਾਰੇ ਤਾਲੀਮ ਪਾਉਂਦੇ ਹਾਂ। ਫਿਰ ਅਸੀਂ ਇਸ ਮਸੀਹ ਦੇ ਬੇਸ਼ੁਮਾਰ ਮੌਜਜ਼ਿਆਂ ਨੂੰ ਵੀ ਪਾਉਂਦੇ ਹਾਂ ਕਿ ਇਸ ਮਸੀਹ ਦਾ ਇੱਕ ਕੁੜੀ ਨੂੰ ਸ਼ਿਫਾ ਦੇਣਾ, ਕਫਰੇ ਨਾਹੁਮ ਵਿੱਚ ਸੂਬੇਦਾਰ ਦੇ ਨੁਕਰ ਨੂੰ ਸ਼ਿਫਾ ਦੇਣਾ, ਪਤਰਸ ਦੀ ਸੱਸ ਨੂੰ ਸ਼ਿਫਾ ਦੇਣਾ, ਝੀਲ ਵਿੱਚ ਤੂਫਾਨ ਨੂੰ ਥਮਾ ਦੇਣਾ, ਨਾਸਰਤ ਵਿੱਚ ਮਫਲੂਜ ਨੂੰ ਸ਼ਿਫਾ ਦੇਣਾ, ਉਮਤੀ ਦੀ ਬੁਲਾਹਟ, ਫਿਰ ਉਹਦੀ ਦਾਵਤ, ਫਿਰ ਇਸ ਮਸੀਹ ਦਾ ਇੱਕ ਬੇਟੀ ਨੂੰ ਜ਼ਿੰਦਾ ਕਰਨਾ, ਇਸ ਮਸੀਹ ਦਾ ਦੋ ਅੰਨਿਆਂ ਨੂੰ ਸ਼ਿਫਾ ਦੇਣਾ, ਗੂੰਗੇ ਆਦਮੀ ਤੋਂ ਬਦਰੂਆਂ ਨੂੰ ਕੱਢਣਾ। ਸੋ ਇਹ ਮੌਜੂਜ਼ੇ ਅਸੀਂ ਮੱਤੀ ਦੀ ਅੰਜੀਲ ਵਿੱਚ ਇਸ ਮਸੀਹ ਦੇ ਪਾਉਂਦੇ ਹਾਂ। ਇਹਦੇ ਇਲਾਵਾ ਅਸੀਂ ਰਸੂਲਾਂ ਦੇ ਬਾਰੇ ਪੜ੍ਹਦੇ ਹਾਂ, ਯਾਨੀ ਕਿ ਇਸ ਮਸੀਹ ਦੇ ਸ਼ਾਗਿਰਦਾਂ ਦੇ ਬਾਰੇ ਕਿ ਇਸ ਮਸੀਹ ਨੇ ਉਹਨਾਂ ਨੂੰ ਚੁਣਿਆ, ਉਹਨਾਂ ਨੂੰ ਆਪਣੀ ਖਿਦਮਤ ਲਈ ਮੁਕਰਰ ਕੀਤਾ। ਫਿਰ ਅਸੀਂ ਕਫਰੇ ਨਾਹੁਮ ਵਿੱਚ ਇਸ ਮਸੀਹ ਦੇ ਮੌਜੂਜ਼ਿਆਂ ਨੂੰ, ਉਹਦੀ ਤਾਲੀਮ ਨੂੰ ਪਾਉਂਦੇ ਹਾਂ, ਖੁਦਾ ਦੀ ਬਾਦਸ਼ਾਹੀ ਦੀ ਤਾਲੀਮ ਪਾਉਂਦੇ ਹਾਂ ਜਿਹੜੀ ਕਿ ਇਸ ਮਸੀਹ ਨੇ ਆਪਣੀ ਜ਼ੁਬਾਨ ਮੁਬਾਰਕ ਤੋਂ ਦਿੱਤੀ। ਇਹਦੇ ਇਲਾਵਾ ਅਸੀਂ ਉਸ ਬਹਿਸ ਨੂੰ ਵੀ ਪਾਉਂਦੇ ਹਾਂ ਜਿਹੜੀ ਕਿ ਯਿਸੂ ਮਸੀਹ ਤੇ ਫੱਕੀਆਂ, ਫਰੀਸੀਆਂ, ਸਰਦਾਰ ਕਹਿਣਾ ਤੇ ਬਜ਼ੁਰਗਾਂ ਦੇ ਦਰਮਿਆਨ ਪਾਉਂਦੇ ਹਾਂ। ਸਾਥੀਓ, ਮੱਤੀ ਦੀ ਅੰਜੀਲ ਵਿੱਚ ਖੁਦਾ ਦੀ ਯਿਸੂ ਮਸੀਹ ਦੀ ਪੇਸ਼ਨਗੋਈਆਂ ਨੂੰ ਅਸੀਂ ਪਾਉਂਦੇ ਹਾਂ, ਉਹਨਾਂ ਗੱਲਾਂ ਦੇ ਬਾਰੇ ਅਸੀਂ ਤਾਲੀਮ ਪਾਉਂਦੇ ਹਾਂ ਜਿਹੜੇ ਕਿ ਆਉਣ ਵਾਲੇ ਦੌਰ ਵਿੱਚ, ਯਾਨੀ ਕਿ ਮੁਸਤਕਬਲ ਵਿੱਚ ਹੋਣਗੀਆਂ। ਮੱਤੀ ਦੀ ਅੰਜੀਲ ਵਿੱਚ ਅਸੀਂ ਯਿਸੂ ਮਸੀਹ ਦੀ ਸਲੀਬੀ ਮੌਤ ਨੂੰ, ਯਿਸੂ ਮਸੀਹ ਦੇ ਜੀ ਉੱਠਣ ਦੇ ਵਾਕਿਆਤ ਨੂੰ ਪਾਉਂਦੇ ਹਾਂ। ਸੋ ਮੱਤੀ ਰਸੂਲ ਅੰਜੀਲੇ ਮੁਕੱਦਸ ਵਿੱਚ ਖੁਦਾ ਦੀ ਯਿਸੂ ਮਸੀਹ ਨੂੰ ਬਤੌਰ ਬਾਦਸ਼ਾਹ ਬਿਆਨ ਕਰਦਾ ਹੈ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਯਿਸੂ ਮਸੀਹ ਉਹ ਬਾਦਸ਼ਾਹ ਹੈ ਜਿਹੜਾ ਕਿ ਅਬਦੀ ਹੈ, ਜਿਹਦੀ ਹਕੂਮਤ, ਜਿਹਦੀ ਸਲਤਨਤ ਅਬਦੁਲ ਆਬਾਦ ਰਹੇਗੀ, ਜਿਹਦਾ ਆਖਰ ਨਾ ਹੋਏਗਾ। ਦੁਨੀਆਂ ਦੇ ਬਾਦਸ਼ਾਹ ਆਏ, ਦੁਨੀਆਂ ਚੋਂ ਚਲੇ ਗਏ, ਦੁਨੀਆਂ ਵਿੱਚ ਜਿਹੜੀਆਂ ਹਕੂਮਤਾਂ ਪਾਇਆ ਜਾਂਦੀਆਂ ਨੇ ਉਹ ਦੁਨੀਆਂ ਦੇ ਨਾਲ ਖਤਮ ਹੋ ਜਾਣਗੀਆਂ, ਪਰ ਯਿਸੂ ਮਸੀਹ ਜਿਹੜਾ ਕਿ ਸਾਡਾ ਬਾਦਸ਼ਾਹ ਹੈ, ਉਹਦੀ ਬਾਦਸ਼ਾਹਤ ਅਬਦੁਲ ਆਬਾਦ ਹਮੇਸ਼ਾ ਤੱਕ ਰਹੇਗੀ। ਸਾਥੀ, ਜਦੋਂ ਯਿਸੂ ਮਸੀਹ ਨੂੰ ਸਲੀਬ ਦਿੱਤਾ ਗਿਆ ਸੀ, ਅਸੀਂ ਵੇਖਦੇ ਕਿ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਯਿਸੂ ਮਸੀਹ ਨੂੰ ਠੱਟੀਆਂ ਵਿੱਚ ਉਡਾਇਆ, ਉਹ ਕਹਿਣ ਲੱਗੇ ਕਿ ਇਹ ਤੇ ਯਹੂਦੀਆਂ ਦਾ ਬਾਦਸ਼ਾਹ ਹੈ। ਪਰ ਸਾਥੀਓ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਯਿਸੂ ਮਸੀਹ ਨਾ ਸਿਰਫ ਯਹੂਦੀ ਕੌਮ ਦਾ ਬਲਕਿ ਉਹ ਪੂਰੀ ਦੁਨੀਆਂ ਦਾ, ਦੁਨੀਆਂ ਵਿੱਚ ਪਾਈ ਜਾਣ ਵਾਲੀ ਹਰ ਕੌਮ ਦਾ ਬਾਦਸ਼ਾਹ ਹੈ। ਯਿਸੂ ਮਸੀਹ ਦੁਨੀਆਂ ਵਿੱਚ ਪਾਏ ਜਾਣ ਵਾਲੇ ਹਰ ਗੁਨਾਹਗਾਰ ਦਾ ਬਾਦਸ਼ਾਹ ਹੈ, ਜਿਹੜਾ ਕਿ ਨਿਜਾਤ ਦੇਣ ਦੀ ਕੁਦਰਤ ਰੱਖਦਾ ਹੈ। ਖੁਦਾਵੰਦ ਯਿਸੂ ਮਸੀਹ ਗੁਨਾਹਾਂ ਨੂੰ ਨਾ ਸਿਰਫ ਮਾਫ਼ ਕਰਦਾ ਹੈ, ਬਲਕਿ ਉਹ ਗੁਨਾਹਾਂ ਤੋਂ ਮੁਕੰਮਲ ਨਿਜਾਤ ਬਖਸ਼ਦਾ ਹੈ, ਉਹ ਪਾਕ ਸਾਫ਼ ਕਰਦਾ ਹੈ, ਉਹ ਜ਼ਿੰਦਗੀ ਦਿੰਦਾ ਹੈ। ਸੋ ਸਾਥੀਓ, ਹਕੀਕਤ ਵਿੱਚ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਸਾਡੇ ਸਾਰਿਆਂ ਵਾਸਤੇ ਖੁਸ਼ਖਬਰੀ ਹੈ। ਇਸ ਅੰਜੀਲ ਵਿੱਚ ਸਾਡੇ ਲਈ ਇਹ ਖੁਸ਼ਖਬਰੀ ਪਾਈ ਜਾਂਦੀ ਹੈ, ਇਹ ਪੈਗਾਮ ਪਾਇਆ ਜਾਂਦਾ ਹੈ ਕਿ ਯਿਸੂ ਮਸੀਹ ਆਪਣੇ ਲੋਕਾਂ ਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ, ਉਹ ਆਪਣੇ ਲੋਕਾਂ ਦੀ ਫਿਕਰ ਕਰਦਾ ਹੈ, ਉਹ ਆਪਣੇ ਲੋਕਾਂ ਦੀ ਹਿਫਾਜ਼ਤ ਕਰਦਾ ਹੈ, ਉਹ ਆਪਣੇ ਲੋਕਾਂ ਨੂੰ ਜ਼ਿੰਦਗੀ ਦਿੰਦਾ ਹੈ। ਸੋ ਦੁਨੀਆਂ ਵਿੱਚ ਪਾਏ ਜਾਣ ਵਾਲੇ ਹਰ ਗੁਨਾਹਗਾਰ ਨੂੰ ਯਿਸੂ ਮਸੀਹ ਨਿਜਾਤ ਦੇਣ ਦੀ ਕੁਦਰਤ ਰੱਖਦਾ ਹੈ। ਉਹ ਗੁਨਾਹਗਾਰ ਇਨਸਾਨ ਨੂੰ ਨਾ ਸਿਰਫ ਮੁਫ਼ਤ ਨਿਜਾਤ ਬਖਸ਼ਦਾ ਹੈ, ਬਲਕਿ ਉਹ ਮੁਫ਼ਤ ਜ਼ਿੰਦਗੀ ਦਿੰਦਾ ਹੈ ਤੇ ਕਸਰਤ ਦੀ ਜ਼ਿੰਦਗੀ ਦਿੰਦਾ ਹੈ, ਜਿਹੜੀ ਕਿ ਹਮੇਸ਼ਾ ਦੀ ਜ਼ਿੰਦਗੀ ਹੈ। ਸਾਥੀਓ, ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਵਾਇਦੋ ਅੰਜੀਲ ਹੈ, ਜਿਹਦੇ ਵਿੱਚ ਯਿਸੂ ਮਸੀਹ ਦੀ ਤਾਲੀਮ ਨੂੰ, ਉਹਦੇ ਸ਼ਿਫਾਇਆ ਮੌਜਜ਼ਿਆਂ ਨੂੰ, ਉਹਦੀ ਖਿਦਮਤ ਨੂੰ ਬੜੀ ਹੀ ਤਰਤੀਬ ਦੇ ਨਾਲ ਬਿਆਨ ਕੀਤਾ ਗਿਆ ਹੈ। ਇਹ ਵਾਹਿਦੋ ਅੰਜੀਲ ਹੈ ਜਿਹਦੇ ਵਿੱਚ ਯਿਸੂ ਮਸੀਹ ਦੀ ਜ਼ਿੰਦਗੀ ਦੇ ਵਾਕਿਆਤ ਨੂੰ ਬੜੀ ਇਤਿਆਦ ਦੇ ਨਾਲ ਬਿਆਨ ਕੀਤਾ ਗਿਆ ਹੈ। ਇਹਦੇ ਵਿੱਚ ਪੁਰਾਣੇ ਅਹਿਦਨਾਮੇ ਦੀ ਪੇਸ਼ਨਗੋਈਆਂ, ਫਿਰ ਵਾਅਦਿਆਂ ਦੀ ਤਕਮੀਲ ਦੇ ਬਾਰੇ ਵੀ ਦੱਸਿਆ ਗਿਆ ਹੈ। ਇਸ ਅੰਜੀਲ ਵਿੱਚ ਕਲੀਸਿਆ ਦੇ ਮੁਸਤਕਬਿਲ ਨੂੰ ਬੜੇ ਅੱਛੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ, ਔਰ ਫਿਰ ਯਿਸੂ ਮਸੀਹ ਦੇ ਇਖਤਿਆਰ ਨੂੰ, ਯਿਸੂ ਮਸੀਹ ਦੀ ਮਲਕੀਅਤ ਨੂੰ ਆਸਾਨ ਲਫ਼ਜ਼ਾਂ ਵਿੱਚ ਬਿਆਨ ਕੀਤਾ ਗਿਆ ਹੈ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਇਸ ਗੱਲ ਦੀ ਅਪੀਲ ਕਰਾਂਗਾ ਕਿ ਤੁਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਜਿਹੜੀ ਪਹਿਲੀ ਕਿਤਾਬ ਹੈ, ਮਤੀ ਦੀ ਅੰਜੀਲ ਇਹਦਾ ਜ਼ਰੂਰ ਮੁਤਾਲਾ ਕਰੋ। ਜਦੋਂ ਤੁਸੀਂ ਇਸ ਅੰਜੀਲ ਨੂੰ ਪੜ੍ਹੋਗੇ ਉਸ ਵੇਲੇ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋਗੇ ਕਿ ਜਿਵੇਂ ਖੁਦਾਮ ਦੀ ਯਿਸੂ ਮਸੀਹ ਤੁਹਾਡੇ ਸਾਹਮਣੇ ਵੇ, ਉਹ ਤੁਹਾਡੇ ਨਾਲ ਮੁਖਾਤਿਬ ਵੇ, ਤੁਹਾਡੇ ਨਾਲ ਕਲਾਮ ਕਰਨ ਦਿਆ ਹੈ। ਸੋ ਇਸ ਅੰਜੀਲ ਵਿੱਚ ਯਿਸੂ ਮਸੀਹ ਦੀ ਮੁਕੰਮਲ ਤਸਵੀਰ ਪੇਸ਼ ਕੀਤੀ ਗਈ ਹੈ। ਅਸੀਂ ਇਸ ਅੰਜੀਲ ਨੂੰ ਜ਼ਰੂਰ ਪੜ੍ਹੀਏ ਤਾਂ ਕਿ ਯਿਸੂ ਮਸੀਹ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣੀਏ, ਇਸ ਗੱਲ ਤੋਂ ਵਾਕਿਫ ਹੋਈਏ ਕਿ ਯਿਸੂ ਮਸੀਹ ਕੌਣ ਸੀ ਤੇ ਯਿਸੂ ਮਸੀਹ ਕਿਉਂ ਇਸ ਦੁਨੀਆਂ ਵਿੱਚ ਆਇਆ ਸੀ, ਉਹ ਸਾਡੀ ਜ਼ਿੰਦਗੀ ਵਿੱਚ ਕਿੰਨੀ ਅਹਿਮੀਅਤ ਰੱਖਦਾ ਹੈ, ਉਹ ਕੀ ਕੁਝ ਕਰਨ ਦੀ ਕੁਦਰਤ ਰੱਖਦਾ ਹੈ, ਉਹ ਇਨਸਾਨ ਦੇ ਲਈ ਕੀ ਕੁਝ ਕੀਤਾ ਹੈ। ਸੋ ਆਓ ਸਾਥੀਓ, ਅਸੀਂ ਖੁਦਾਮ ਦੇ ਅੱਗੇ ਇਹ ਦੁਆ ਕਰੀਏ ਕਿ ਖੁਦਾਮ ਸਾਨੂੰ ਹਿੰਮਤ ਤਾਕਤ ਦੇਵੇ, ਸਾਡੀ ਮਦਦ ਤੇ ਰਹਿਨਮਾਈ ਕਰੇ ਤਾਂ ਕਿ ਅਸੀਂ ਰੋਜ਼ਾਨਾ ਖੁਦਾ ਦੇ ਕਲਾਮ ਦਾ ਮੁਤਾਲਾ ਕਰ ਸਕੀਏ, ਖੁਦਾ ਦੇ ਕਲਾਮ ਨੂੰ ਪੜ੍ਹ ਸਕੀਏ ਤੇ ਖਾਸ ਤੌਰ ਨਾਲ ਇਸ ਅੰਜੀਲ ਨੂੰ ਅਸੀਂ ਪੜ੍ਹੀਏ, ਸੁਣੀਏ, ਇਸ ਖੁਸ਼ਖਬਰੀ ਤੇ ਇਮਾਨ ਲਿਆਈਏ ਤਾਂ ਕਿ ਅਸੀਂ ਯਿਸੂ ਮਸੀਹ ਦੇ ਵਸੀਲੇ ਨਾਲ ਗੁਨਾਹਾਂ ਤੋਂ ਨਜਾਤ ਪਾਉਂਦੇ ਹੋਏ ਹਾਂ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਦਾ ਬਤੌਰ ਬਾਦਸ਼ਾਹ ਤਸਲੀਮ ਕਰੀਏ, ਤਾਂ ਕਿ ਅਸੀਂ ਉਹਦੇ ਕੋਲੋਂ ਜ਼ਿੰਦਗੀ ਪਾਉਂਦੇ ਹੋਏ ਹਾਂ, ਉਸ ਬਾਦਸ਼ਾਹੀ ਵਿੱਚ ਜਾਈਏ ਜਿਹੜੀ ਕਿ ਖੁਦਾ ਦੀ ਬਾਦਸ਼ਾਹੀ ਹੈ ਤੇ ਖੁਦਾ ਦੇ ਲੋਕਾਂ ਦੇ ਲਈ ਤਿਆਰ ਕੀਤੀ ਗਈ ਹੈ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ, ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਸਾਨੂੰ ਤੂੰ ਇਸ ਕਲਾਮ ਦੇ ਵਸਲੇ ਨਾਲ ਬੜੀ ਬਰਕਤ ਦੇ। ਐ ਖੁਦਾਵੰਦ, ਜੈਸਾ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਬਾਰੇ ਜਾਣੀਆ ਹੈ, ਇਸ ਗੱਲ ਨੂੰ ਵੇਖਿਆ ਹੈ ਕਿ ਐ ਖੁਦਾਵੰਦ, ਤੂੰ ਹੀ ਇਨਸਾਨ ਦੀ ਜ਼ਿੰਦਗੀ ਦਾ ਖਾਲਿਕ ਤੇ ਮਾਲਿਕ ਹੈ, ਨਿਜਾਤ ਦੇ ਹਿੰਦਾ ਹੈ, ਤੇ ਤੂੰ ਹੀ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਤੇਰੀ ਹਕੂਮਤ ਅਬਦੁਲ ਆਬਾਦ ਰਹੇਗੀ। ਫਜ਼ਲ ਦੇ ਕੇ ਅਸੀਂ ਤੇਰੇ ਨਾਲ ਵਫ਼ਾਦਾਰ ਰਹੀਏ ਤੇ ਤੇਰੀ ਬਾਦਸ਼ਾਹੀ ਵਿੱਚ ਦਾਖਲ ਹੋਈਏ, ਤਾਂ ਕਿ ਹਮੇਸ਼ਾ ਅਸੀਂ ਤੇਰੀ ਕੁਰਬਤ ਵਿੱਚ ਰਹੀਏ। ਐ ਖੁਦਾਵੰਦ, ਅੱਜ ਦਾ ਇਹ ਕਲਾਮ ਸਾਡੇ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ, ਆਪਣੇ ਕਲਾਮ ਦੇ ਨਾਲ ਸਾਡੇ ਦਿਲਾਂ ਨੂੰ ਭਰ ਦੇ, ਤਾਂ ਕਿ ਅਸੀਂ ਤੇਰੇ ਨਾਲ ਵਫ਼ਾਦਾਰ ਰਹੀਏ, ਤੇਰੇ ਕੋਲੋਂ ਬਰਕਤ ਪਾਈਏ ਤੇ ਤੇਰੇ ਹੀ ਨਾਮ ਨੂੰ ਜਲਾਲ ਦਈਏ। ਤੂੰ ਸਾਡੀ ਇਸ ਦੁਆ ਨੂੰ ਸੁਣ ਤੇ ਕਬੂਲ ਫਰਮਾ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਕਲਾਮ ਤੇਰਾ ਐ ਸੋਹਣੇ ਰੱਬਾ,
ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇਹ ਕਲਾਮ ਤੇਰਾ ਐ ਸੋਹਣੇ ਰੱਬਾ,
ਇਹ ਕਲਾਮ ਤੇਰਾ ਐ ਸੋਹਣੇ ਰੱਬਾ, ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇਹ ਕਲਾਮ ਤੇਰਾ ਐ ਸੋਹਣੇ ਰੱਬਾ, ਇਹ ਕਲਾਮ ਤੇਰਾ ਐ ਸੋਹਣੇ ਰੱਬਾ। ਸਾਨੂੰ ਦੇਂਦਾ ਤੇਰੀ ਪਹਿਚਾਨ ਰੱਬਾ, ਸਾਨੂੰ ਦੇਂਦਾ ਤੇਰੀ ਪਹਿਚਾਨ ਰੱਬਾ,
ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ, ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ,
ਸਾਨੂੰ ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ, ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ,
ਸਾਨੂੰ ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ,
ਇਹ ਕਲਾਮ ਤੇਰਾ ਐ ਸੋਹਣੇ ਰੱਬਾ, ਇਹ ਕਲਾਮ ਤੇਰਾ ਐ ਸੋਹਣੇ ਤਾਜ ਸਾਰੀ ਕਿਤਾਬਾਂ ਦਾ, ਇਹ ਤਾਜ ਸਾਰੀ ਕਿਤਾਬਾਂ ਦਾ,
ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ, ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ,
ਹੈ ਰਹਿਬਰ ਸਾਡਾ ਅਜ਼ਲ ਤੋਂ ਸਦਾ,
ਅਜ਼ਲ ਤੋਂ ਸਦਾ
ਹੈ ਰਹਿ رہبر اے ساڈا ازل تو سدا
اے رہبر اے ساڈا ازل تو سدا
اک نام تیرا اے سونے ربا اک نام تیرا اے سونے ربا
ਸਾਥੀਓ ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।